ਨਮਸਤੇ ਯੁਵਾ ਦੋਸਤੋ, ਅੱਜ ਤਾਂ ਪੂਰਾ ਦਿਨ ਸ਼ਾਇਦ ਤੁਹਾਡਾ ਮਨ ਕ੍ਰਿਕਟ ਮੈਚ ਵਿੱਚ ਲੱਗਾ ਹੋਵੇਗਾ। ਇੱਕ ਪਾਸੇ ਪ੍ਰੀਖਿਆ ਦੀ ਚਿੰਤਾ ਅਤੇ ਦੂਜੇ ਪਾਸੇ ਵਰਲਡ ਕੱਪ। ਹੋ ਸਕਦਾ ਹੈ ਤੁਸੀਂ ਛੋਟੀ ਭੈਣ ਨੂੰ ਕਹਿੰਦੇ ਹੋਵੋਗੇ ਕਿ ਵਿੱਚ ਵਿੱਚ ਆ ਕੇ ਸਕੋਰ ਦੱਸੀ ਜਾਏ। ਕਦੇ ਤੁਹਾਨੂੰ ਇਹ ਵੀ ਲੱਗਦਾ ਹੋਵੇਗਾ ਕਿ ਯਾਰ ਚਲੋ ਛੱਡੋ, ਕੁਝ ਦਿਨਾਂ ਬਾਅਦ ਹੋਲੀ ਆ ਰਹੀ ਹੈ ਅਤੇ ਫਿਰ ਸਿਰ 'ਤੇ ਹੱਥ ਮਾਰ ਕੇ ਬੈਠੇ ਹੋਵਾਂਗੇ ਕਿ ਵੇਖੋ ਹੋਲੀ ਵੀ ਐਵੇਂ ਹੀ ਗਈ, ਕਿਉਂ ਐਗਜ਼ਾਮ ਆ ਗਏ। ਹੁੰਦਾ ਹੈ ਨਾ, ਬਿਲਕੁਲ ਹੁੰਦਾ ਹੋਏਗਾ, ਮੈਂ ਜਾਣਦਾ। ਖੈਰ ਦੋਸਤੋ, ਤੁਹਾਡੇ ਇਸ ਮੁਸੀਬਤ ਦੇ ਸਮੇਂ 'ਚ ਮੈਂ ਤੁਹਾਡੇ ਨਾਲ ਆਇਆ। ਤੁਹਾਡੇ ਲਈ ਇੱਕ ਮਹੱਤਵਪੂਰਨ ਮੌਕਾ ਹੈ, ਉਸ ਵੇਲੇ ਮੈਂ ਆਇਆ ਅਤੇ ਮੈਂ ਤੁਹਾਨੂੰ ਕੋਈ ਉਪਦੇਸ਼ ਦੇਣ ਨਹੀਂ ਆਇਆ, ਐਵੇਂ ਹਲਕੀਆਂ ਫੁਲਕੀਆਂ ਗੱਲਾਂ ਕਰਨ ਆਇਆ। ਬਹੁਤ ਪੜ੍ਹ ਲਿਆ ਹੈ ਨਾ, ਬਹੁਤ ਥੱਕ ਗਏ ਹੋ ਨਾ, ਅਤੇ ਮਾਂ ਝਿੜਕਦੀ ਹੈ, ਪਾਪਾ ਝਿੜਕਦੇ ਨੇ, ਟੀਚਰ ਝਿੜਕਦੇ ਨੇ, ਪਤਾ ਨਹੀਂ ਕੀ ਕੀ ਸੁਣਨਾ ਪੈਂਦਾ ਹੈ। ਟੈਲੀਫੋਨ ਰੱਖ ਦਿਓ, ਟੀਵੀ ਬੰਦ ਕਰ ਦਿਓ, ਕੰਪਿਊਟਰ 'ਤੇ ਬੈਠਾ ਰਹਿਣਾ, ਛੱਡੋ ਸਾਰਾ ਕੁਝ, ਚਲੋ ਪੜ੍ਹੋ। ਇਹੀ ਚੱਲਦਾ ਹੈ ਨਾ ਘਰ ਵਿੱਚ, ਪੂਰਾ ਸਾਲ ਇਹੀ ਸੁਣਿਆ ਹੋਏਗਾ, ਦਸਵੀਂ 'ਚੋਂ ਜਾਂ ਬਾਰ੍ਹਵੀਂ 'ਚ। ਅਤੇ ਤੁਸੀਂ ਵੀ ਸੋਚਦੇ ਹੋਵੋਗੇ ਕਿ ਛੇਤੀ ਐਗਜ਼ਾਮ ਖਤਮ ਹੋ ਜਾਣ ਤਾਂ ਚੰਗਾ ਹੋਏਗਾ, ਇਹੀ ਸੋਚਦੇ ਹੋ ਨਾ। ਮੈਂ ਜਾਣਦਾ ਤੁਹਾਡੇ ਮਨ ਦੀ ਸਥਿਤੀ ਨੂੰ, ਅਤੇ ਇਸੇ ਲਈ ਮੈਂ ਤੁਹਾਡੇ ਨਾਲ ਅੱਜ ਮਨ ਕੀ ਬਾਤ ਕਰਨ ਆਇਆ। ਵੈਸੇ ਇਹ ਵਿਸ਼ਾ ਥੋੜ੍ਹਾ ਮੁਸ਼ਕਿਲ ਹੈ। ਅੱਜ ਦੇ ਵਿਸ਼ੇ 'ਤੇ ਮਾਂ ਬਾਪ ਚਾਹੁੰਦੇ ਹੋਣਗੇ ਕਿ ਮੈਂ ਉਹ ਗੱਲਾਂ ਕਰਾਂ ਜੋ ਉਹ ਆਪਣੇ ਬੇਟੇ ਜਾਂ ਬੇਟੀ ਨੂੰ ਕਹਿ ਨਹੀਂ ਪਾਉਂਦੇ। ਤੁਹਾਡੇ ਟੀਚਰ ਚਾਹੁੰਦੇ ਹੋਣਗੇ ਕਿ ਮੈਂ ਉਹ ਗੱਲਾਂ ਕਰਾਂ ਤਾਂ ਕਿ ਉਹਨਾਂ ਦੇ ਵਿਦਿਆਰਥੀ ਕੋਲ ਉਹ ਸਹੀ ਗੱਲ ਪਹੁੰਚ ਜਾਏ, ਅਤੇ ਵਿਦਿਆਰਥੀ ਚਾਹੁੰਦਾ ਹੋਏਗਾ ਕਿ ਮੈਂ ਕੁਝ ਐਸੀਆਂ ਗੱਲਾਂ ਕਰਾਂ ਕਿ ਮੇਰੇ ਘਰ ਵਿੱਚ ਜੋ ਪ੍ਰੈਸ਼ਰ ਹੈ ਉਹ ਪ੍ਰੈਸ਼ਰ ਘੱਟ ਜਾਏ। ਮੈਂ ਨਹੀਂ ਜਾਣਦਾ ਮੇਰੀਆਂ ਗੱਲਾਂ ਕਿਹਦੇ ਕਿੰਨੇ ਕੰਮ ਆਉਣਗੀਆਂ, ਪਰ ਮੈਨੂੰ ਸੰਤੋਸ਼ ਹੋਏਗਾ ਕਿ ਚਲੋ ਮੈਂ ਯੁਵਾ ਦੋਸਤਾਂ ਦੇ ਮਹੱਤਵਪੂਰਨ ਪਲਾਂ ਵਿੱਚ ਮੈਂ ਉਹਨਾਂ ਦੇ ਦਰਮਿਆਨ ਸੀ, ਆਪਣੇ ਮਨ ਦੀਆਂ ਗੱਲਾਂ ਉਹਨਾਂ ਦੇ ਨਾਲ ਗੁਣਗੁਣਾ ਰਿਹਾ ਸੀ। ਬਸ ਇੰਨਾ ਹੀ ਮੇਰਾ ਇਰਾਦਾ ਹੈ। ਅਤੇ ਵੈਸੇ ਵੀ ਮੈਨੂੰ ਇਹ ਤਾਂ ਅਧਿਕਾਰ ਨਹੀਂ ਹੈ ਕਿ ਮੈਂ ਤੁਹਾਨੂੰ ਅੱਛੇ ਐਗਜ਼ਾਮ ਕਿੱਦਾਂ ਦੇਣੇ ਨੇ, ਪੇਪਰ ਕਿੱਦਾਂ ਲਿਖੀਏ, ਪੇਪਰ ਲਿਖਣ ਦਾ ਤਰੀਕਾ ਕੀ ਹੋਵੇ, ਜ਼ਿਆਦਾ ਤੋਂ ਜ਼ਿਆਦਾ ਮਾਰਕਸ ਲੈਣ ਲਈ ਕਿਹੜੀਆਂ ਕਿਹੜੀਆਂ ਤਰਕੀਬਾਂ ਹੁੰਦੀਆਂ ਨੇ, ਕਿਉਂਕਿ ਮੈਂ ਇਹਦੇ 'ਚ ਇੱਕ ਤਰ੍ਹਾਂ ਨਾਲ ਬਹੁਤ ਹੀ ਸਧਾਰਨ ਪੱਧਰ ਦਾ ਵਿਦਿਆਰਥੀ ਹਾਂ, ਕਿਉਂਕਿ ਮੈਂ ਆਪਣੇ ਜੀਵਨ ਵਿੱਚ ਕਿਸੇ ਵੀ ਐਗਜ਼ਾਮ ਵਿੱਚ ਅੱਛੇ ਨਤੀਜੇ ਪ੍ਰਾਪਤ ਨਹੀਂ ਕੀਤੇ ਸਨ। ਇੱਦਾਂ ਹੀ ਮਾਮੂਲੀ ਜਿਹੇ ਲੋਕ ਜਿੱਦਾਂ ਪੜ੍ਹਦੇ ਨੇ ਉੱਦਾਂ ਹੀ ਮੈਂ ਸੀ, ਅਤੇ ਉੱਤੋਂ ਮੇਰੀ ਹੈਂਡਰਾਈਟਿੰਗ ਵੀ ਬੜੀ ਖਰਾਬ ਸੀ। ਸ਼ਾਇਦ ਮੈਂ ਕਦੇ ਕਦੇ ਇਸ ਲਈ ਪਾਸ ਹੋ ਜਾਂਦਾ ਸੀ ਕਿਉਂਕਿ ਮੇਰੇ ਟੀਚਰ ਮੇਰਾ ਪੇਪਰ ਪੜ੍ਹ ਹੀ ਨਹੀਂ ਪਾਉਂਦੇ ਹੋਣਗੇ। ਖੈਰ ਇਹ ਅਲੱਗ ਗੱਲ ਹੈ, ਇਹ ਹਲਕੀਆਂ ਫੁਲਕੀਆਂ ਗੱਲਾਂ ਨੇ। ਪਰ ਮੈਂ ਅੱਜ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਤੁਸੀਂ ਪ੍ਰੀਖਿਆ ਨੂੰ ਕਿੱਦਾਂ ਲੈਂਦੇ ਹੋ, ਇਹਦੇ ਨਾਲ ਤੁਹਾਡੀ ਪ੍ਰੀਖਿਆ ਕਿੱਦਾਂ ਜਾਏਗੀ ਇਹ ਨਿਰਭਰ ਕਰਦਾ ਹੈ। ਜ਼ਿਆਦਾਤਰ ਲੋਕਾਂ ਨੂੰ ਮੈਂ ਦੇਖਿਆ ਹੈ ਕਿ ਉਹ ਇਹਨੂੰ ਆਪਣੇ ਜੀਵਨ ਦੀ ਬਹੁਤ ਮਹੱਤਵਪੂਰਨ ਘਟਨਾ ਮੰਨਦੇ ਨੇ, ਅਤੇ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਇਹ ਗਿਆ ਤਾਂ ਸਾਰੀ ਦੁਨੀਆ ਡੁੱਬ ਜਾਏਗੀ। ਦੋਸਤੋ ਇੱਦਾਂ ਨਹੀਂ ਹੈ, ਅਤੇ ਇਸ ਲਈ ਕਦੇ ਵੀ ਤਣਾਅ ਨਾ ਪਾਲੋ। ਹਾਂ, ਅੱਛਾ ਨਤੀਜਾ ਲਿਆਉਣ ਦਾ ਇਰਾਦਾ ਹੋਣਾ ਚਾਹੀਦਾ ਹੈ, ਪੱਕਾ ਇਰਾਦਾ ਹੋਣਾ ਚਾਹੀਦਾ, ਹੌਸਲਾ ਵੀ ਬੁਲੰਦ ਹੋਣਾ ਚਾਹੀਦਾ, ਪਰ ਪ੍ਰੀਖਿਆ ਬੋਝ ਨਹੀਂ ਹੋਣੀ ਚਾਹੀਦੀ, ਅਤੇ ਨਾ ਹੀ ਪ੍ਰੀਖਿਆ ਕੋਈ ਤੁਹਾਡੇ ਜੀਵਨ ਦੀ ਕਸੌਟੀ ਕਰ ਰਹੀ ਹੈ। ਇੱਦਾਂ ਸੋਚਣ ਦੀ ਜ਼ਰੂਰਤ ਨਹੀਂ ਹੈ। ਕਦੇ ਕਦੇ ਇੱਦਾਂ ਨਹੀਂ ਲੱਗਦਾ ਕਿ ਅਸੀਂ ਪ੍ਰੀਖਿਆ ਦਾ ਇੱਕ ਬੋਝ ਬਣਾ ਦਿੰਦੇ ਹਾਂ ਘਰ ਵਿੱਚ, ਅਤੇ ਬੋਝ ਬਣਾਉਣ ਦਾ ਕਾਰਨ ਜੋ ਹੁੰਦਾ ਹੈ ਉਹ ਇਹ ਹੁੰਦਾ ਹੈ ਕਿ ਸਾਡੇ ਜੋ ਰਿਸ਼ਤੇਦਾਰ ਨੇ, ਸਾਡੇ ਜੋ ਯਾਰ ਦੋਸਤ ਨੇ, ਉਹਨਾਂ ਦਾ ਬੇਟਾ ਜਾਂ ਬੇਟੀ ਸਾਡੇ ਬੇਟੇ ਜਾਂ ਬੇਟੀ ਦੇ ਬਰਾਬਰੀ 'ਚ ਪੜ੍ਹਦਾ। ਜੇ ਤੁਹਾਡਾ ਬੇਟਾ ਦਸਵੀਂ 'ਚ ਹੈ ਅਤੇ ਤੁਹਾਡੇ ਰਿਸ਼ਤੇਦਾਰਾਂ ਦਾ ਬੇਟਾ ਵੀ ਦਸਵੀਂ 'ਚ ਹੈ, ਅਤੇ ਤੁਹਾਡਾ ਮਨ ਹਮੇਸ਼ਾ ਇਸ ਗੱਲ ਨੂੰ ਕੰਪੇਅਰ ਕਰਦਾ ਰਹਿੰਦਾ ਹੈ ਕਿ ਮੇਰਾ ਬੇਟਾ ਉਹਨਾਂ ਤੋਂ ਅੱਗੇ ਜਾਣਾ ਚਾਹੀਦਾ, ਤੁਹਾਡੇ ਦੋਸਤ ਦੇ ਬੇਟੇ ਤੋਂ ਅੱਗੇ ਹੋਣਾ ਚਾਹੀਦਾ। ਬਸ ਇਹੀ ਜੋ ਤੁਹਾਡੇ ਮਨ ਵਿੱਚ ਜੋ ਕੀੜਾ ਹੈ ਨਾ, ਉਹ ਤੁਹਾਡੇ ਬੇਟੇ ਉੱਤੇ ਪ੍ਰੈਸ਼ਰ ਪੈਦਾ ਕਰ ਦਿੰਦਾ। ਤੁਹਾਨੂੰ ਲੱਗਦਾ ਮੇਰੇ ਆਪਣਿਆਂ ਦੇ ਵਿੱਚ ਮੇਰੇ ਬੇਟੇ ਦਾ ਨਾਮ ਰੌਸ਼ਨ ਹੋ ਜਾਏ, ਔਰ ਬੇਟੇ ਦਾ ਨਾਮ ਤਾਂ ਠੀਕ ਹੈ, ਤੁਸੀਂ ਖੁਦ ਦਾ ਨਾਮ ਰੌਸ਼ਨ ਕਰਨਾ ਚਾਹੁੰਦੇ ਹੋ। ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਆਪਣੇ ਬੇਟੇ ਨੂੰ ਇਸ ਮੁਕਾਬਲੇ 'ਚ ਲਿਆ ਕੇ ਖੜਾ ਕਰ ਦਿੱਤਾ? ਜ਼ਿੰਦਗੀ ਦੀ ਇੱਕ ਬਹੁਤ ਵੱਡੀ ਉਚਾਈ, ਜੀਵਨ ਦੀ ਬਹੁਤ ਵੱਡੀ ਵਿਆਪਕਤਾ, ਕੀ ਉਹਦੇ ਨਾਲ ਨਹੀਂ ਜੋੜ ਸਕਦੀ? ਆਂਢੀਆਂ ਗੁਆਂਢੀਆਂ ਦੇ ਬੱਚਿਆਂ ਨਾਲ ਉਹ ਬਰਾਬਰੀ ਕਿੱਦਾਂ ਕਰਦਾ ਹੈ? ਕੀ ਇਹਦੇ ਨਾਲ ਹੀ ਤੁਹਾਨੂੰ ਸੰਤੋਖ ਹੋਏਗਾ? ਤੁਸੀਂ ਸੋਚੋ, ਇੱਕ ਵਾਰ ਦਿਮਾਗ 'ਚੋਂ ਇਹ ਬਰਾਬਰੀ ਦੇ ਲੋਕਾਂ ਨਾਲ ਮੁਕਾਬਲਾ ਉਸੇ ਕਾਰਨ ਆਪਣੇ ਹੀ ਬੇਟੇ ਦੀ ਜ਼ਿੰਦਗੀ ਨੂੰ ਛੋਟਾ ਬਣਾ ਦੇਣਾ, ਇਹ ਕਿੰਨਾ ਕੁ ਠੀਕ ਹੈ? ਬੱਚਿਆਂ ਨਾਲ ਗੱਲਾਂ ਕਰੋ ਤਾਂ ਵੱਡੇ ਸੁਪਨਿਆਂ ਦੀਆਂ ਗੱਲਾਂ ਕਰੋ, ਉੱਚੀ ਉਡਾਨ ਦੀਆਂ ਗੱਲਾਂ ਕਰੋ। ਤੁਸੀਂ ਵੇਖਿਓ, ਬਦਲਾਅ ਸ਼ੁਰੂ ਹੋ ਜਾਏਗਾ। ਦੋਸਤੋ, ਇੱਕ ਗੱਲ ਹੈ ਜੋ ਸਾਨੂੰ ਬਹੁਤ ਪਰੇਸ਼ਾਨ ਕਰਦੀ ਹੈ। ਅਸੀਂ ਹਮੇਸ਼ਾ ਆਪਣੀ ਤਰੱਕੀ ਨੂੰ ਕਿਸੇ ਹੋਰ ਦੀ ਤੁਲਨਾ ਵਿੱਚ ਹੀ ਨਾਪਣ ਦੇ ਆਦੀ ਹੁੰਦੇ ਹਾਂ। ਸਾਡੀ ਪੂਰੀ ਸ਼ਕਤੀ ਮੁਕਾਬਲੇ 'ਚ ਖੱਪ ਜਾਂਦੀ ਹੈ। ਜੀਵਨ ਦੇ ਬਹੁਤ ਸਾਰੇ ਖੇਤਰ ਹੋਣਗੇ ਜਿਸ ਵਿੱਚ ਸ਼ਾਇਦ ਮੁਕਾਬਲਾ ਜ਼ਰੂਰੀ ਹੋਏਗਾ, ਪਰ ਆਪਣੇ ਵਿਕਾਸ ਲਈ ਤਾਂ ਮੁਕਾਬਲਾ ਉਨਾ ਪ੍ਰੇਰਿਤ ਨਹੀਂ ਕਰਦਾ ਜਿੰਨਾ ਕਿ ਖੁਦ ਨਾਲ ਹਰ ਦਿਨ ਮੁਕਾਬਲਾ ਕਰਦੇ ਰਹਿਣਾ। ਖੁਦ ਨਾਲ ਹੀ ਮੁਕਾਬਲਾ ਕਰੋ। ਅੱਛਾ ਕਰਨ ਦਾ ਮੁਕਾਬਲਾ, ਤੇਜ਼ ਗਤੀ ਨਾਲ ਕਰਨ ਦਾ ਮੁਕਾਬਲਾ, ਹੋਰ ਜ਼ਿਆਦਾ ਕਰਨ ਦਾ ਮੁਕਾਬਲਾ, ਹੋਰ ਨਵੀਆਂ ਉਚਾਈਆਂ 'ਤੇ ਪਹੁੰਚਣ ਦਾ ਮੁਕਾਬਲਾ ਤੁਸੀਂ ਖੁਦ ਨਾਲ ਕਰੋ। ਬੀਤੇ ਹੋਏ ਕੱਲ੍ਹ ਨਾਲੋਂ ਅੱਜ ਜ਼ਿਆਦਾ ਅੱਛਾ ਹੋਵੇ, ਇਹਦੇ 'ਤੇ ਮਨ ਲਾਓ ਅਤੇ ਤੁਸੀਂ ਵੇਖੋਗੇ ਇਸ ਮੁਕਾਬਲੇ ਦੀ ਤਾਕਤ ਤੁਹਾਨੂੰ ਇੰਨਾ ਸੰਤੋਖ ਦੇਵੇਗੀ, ਇੰਨਾ ਆਨੰਦ ਦੇਵੇਗੀ ਜਿਹਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਅਸੀਂ ਲੋਕ ਬੜੇ ਫਖਰ ਨਾਲ ਐਥਲੀਟ ਸਰਗਈ ਬੁਬਕਾ ਨੂੰ ਯਾਦ ਕਰਦੇ ਹਾਂ। ਇਸ ਐਥਲੀਟ ਨੇ 35 ਵਾਰ ਖੁਦ ਦਾ ਰਿਕਾਰਡ ਤੋੜਿਆ ਸੀ। ਉਹ ਖੁਦ ਹੀ ਆਪਣੇ ਐਗਜ਼ਾਮ ਲੈਂਦਾ ਸੀ, ਖੁਦ ਹੀ ਆਪਣੇ ਆਪ ਨੂੰ ਕਸੌਟੀ 'ਤੇ ਕੱਸਦਾ ਸੀ ਅਤੇ ਨਵੇਂ ਸੰਕਲਪਾਂ ਨੂੰ ਸਿੱਧ ਕਰਦਾ ਸੀ। ਤੁਸੀਂ ਵੀ ਉਸੇ ਲਿਹਾਜ਼ ਨਾਲ ਅੱਗੇ ਵਧੋ ਤਾਂ ਤੁਸੀਂ ਵੇਖਿਓ ਤੁਹਾਨੂੰ ਤਰੱਕੀ ਦੇ ਰਸਤੇ ਤੋਂ ਕੋਈ ਨਹੀਂ ਰੋਕ ਸਕਦਾ। ਯੁਵਾ ਦੋਸਤੋ, ਵਿਦਿਆਰਥੀਆਂ ਵਿੱਚ ਵੀ ਕਈ ਪ੍ਰਕਾਰ ਹੁੰਦੇ ਨੇ। ਕੁਝ ਲੋਕਾਂ ਲਈ ਕਿੰਨੀਆਂ ਵੀ ਪ੍ਰੀਖਿਆਵਾਂ ਆਉਣ, ਉਹ ਬੜੇ ਧੜਲੇਦਾਰ ਹੁੰਦੇ ਨੇ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ। ਅਤੇ ਕੁਝ ਹੁੰਦੇ ਨੇ ਜੋ ਪ੍ਰੀਖਿਆ ਦੇ ਬੋਝ ਵਿੱਚ ਦੱਬ ਜਾਂਦੇ ਨੇ, ਅਤੇ ਕੁਝ ਲੋਕ ਮੂੰਹ ਲੁਕੋ ਕੇ ਘਰ ਦੇ ਕੋਨੇ 'ਚ ਕਿਤਾਬਾਂ 'ਚ ਫਸੇ ਰਹਿੰਦੇ ਨੇ। ਇਹਨਾਂ ਸਭ ਦੇ ਬਾਵਜੂਦ ਪ੍ਰੀਖਿਆ ਪ੍ਰੀਖਿਆ ਹੈ, ਅਤੇ ਪ੍ਰੀਖਿਆ 'ਚ ਸਫਲ ਹੋਣਾ ਵੀ ਬਹੁਤ ਜ਼ਰੂਰੀ ਹੈ, ਅਤੇ ਮੈਂ ਵੀ ਚਾਹੁੰਦਾ ਕਿ ਤੁਸੀਂ ਸਫਲ ਹੋਵੋ। ਪਰ ਕਦੇ ਕਦੇ ਤੁਸੀਂ ਵੇਖਿਆ ਹੋਏਗਾ ਕਿ ਅਸੀਂ ਬਾਹਰੀ ਕਾਰਨ ਬਹੁਤ ਲੱਭਦੇ ਹਾਂ। ਇਹ ਬਾਹਰੀ ਕਾਰਨ ਅਸੀਂ ਉਦੋਂ ਲੱਭਦੇ ਹਾਂ ਜਦੋਂ ਖੁਦ ਹੀ ਕਨਫਿਊਜ਼ ਹੋਈਏ, ਖੁਦ 'ਤੇ ਭਰੋਸਾ ਨਾ ਹੋਵੇ। ਜਿੱਦਾਂ ਜੀਵਨ 'ਚ ਪਹਿਲੀ ਵਾਰ ਪ੍ਰੀਖਿਆ ਦੇ ਰਹੇ ਹੋ, ਘਰ ਵਿੱਚ ਕੋਈ ਟੀਵੀ ਜ਼ੋਰ ਨਾਲ ਚਲਾਏਗਾ, ਆਵਾਜ਼ ਆਏਗੀ, ਤਾਂ ਵੀ ਅਸੀਂ ਚਿੜਚਿੜਾਪਣ ਕਰਦੇ ਹੋਵਾਂਗੇ। ਮਾਂ ਖਾਣੇ 'ਤੇ ਬੁਲਾਉਂਦੀ ਹੋਏਗੀ, ਤਾਂ ਵੀ ਚਿੜਚਿੜਾਪਣ ਕਰਦੇ ਹੋਵਾਂਗੇ। ਦੂਜੇ ਪਾਸੇ ਆਪਣੇ ਕਿਸੇ ਯਾਰ ਦੋਸਤ ਦਾ ਫੋਨ ਆ ਗਿਆ ਤਾਂ ਘੰਟਿਆਂ ਬੱਧੀ ਗੱਲਾਂ ਵੀ ਕਰਦੇ ਹੋਵਾਂਗੇ। ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਖੁਦ ਆਪਣੇ ਵਿਸ਼ੇ ਵਿੱਚ ਹੀ ਕਨਫਿਊਜ਼ ਹੋ? ਦੋਸਤੋ, ਖੁਦ ਨੂੰ ਪਹਿਚਾਨਣਾ ਬਹੁਤ ਜ਼ਰੂਰੀ ਹੁੰਦਾ ਹੈ। ਤੁਸੀਂ ਇੱਕ ਕੰਮ ਕਰੋ, ਬਹੁਤ ਦੂਰ ਦਾ ਵੇਖਣ ਦੀ ਜ਼ਰੂਰਤ ਨਹੀਂ। ਤੁਹਾਡੀ ਜੇ ਕੋਈ ਭੈਣ ਹੋਵੇ ਜਾਂ ਤੁਹਾਡੇ ਮਿੱਤਰ ਦੀ ਭੈਣ ਹੋਵੇ ਜੋ 10ਵੀਂ ਜਾਂ 12ਵੀਂ ਦੇ ਐਗਜ਼ਾਮ ਦੇ ਰਹੀ ਹੋਵੇ ਜਾਂ ਦੇਣ ਵਾਲੀ ਹੋਵੇ, ਤੁਸੀਂ ਵੇਖਿਆ ਹੋਏਗਾ 10ਵੀਂ ਦੇ ਐਗਜ਼ਾਮ ਹੋਣ, 12ਵੀਂ ਦੇ ਐਗਜ਼ਾਮ ਹੋਣ, ਤਾਂ ਵੀ ਘਰ ਵਿੱਚ ਲੜਕੀਆਂ ਮਾਂ ਦੇ ਕੰਮ ਵਿੱਚ ਮਦਦ ਕਰਦੀਆਂ ਹੀ ਨੇ। ਕਦੇ ਸੋਚਿਆ ਉਹਨਾਂ ਅੰਦਰ ਕਿਹੜੀ ਤਾਕਤ ਹੈ ਕਿ ਉਹ ਮਾਂ ਨਾਲ ਹਰ ਕੰਮ ਵਿੱਚ ਮਦਦ ਵੀ ਕਰਦੀਆਂ ਨੇ ਅਤੇ ਪ੍ਰੀਖਿਆ 'ਚ ਲੜਕਿਆਂ ਨਾਲੋਂ ਲੜਕੀਆਂ ਅੱਜ ਕੱਲ੍ਹ ਬਹੁਤ ਅੱਗੇ ਜਾ ਰਹੀਆਂ ਨੇ? ਥੋੜ੍ਹਾ ਓਬਜ਼ਰਵ ਕਰਿਓ ਆਪਣੇ ਆਲੇ ਦੁਆਲੇ ਵਿੱਚ, ਤੁਹਾਨੂੰ ਧਿਆਨ ਵਿੱਚ ਆ ਜਾਏਗਾ ਕਿ ਬਾਹਰੀ ਕਾਰਨਾਂ ਨਾਲ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਕਦੇ ਕਾਰਨ ਅੰਦਰ ਦਾ ਹੁੰਦਾ, ਖੁਦ 'ਤੇ ਭਰੋਸਾ ਨਹੀਂ ਹੁੰਦਾ ਨਾ, ਤਾਂ ਫਿਰ ਆਤਮ ਵਿਸ਼ਵਾਸ ਕੀ ਕੰਮ ਕਰੇਗਾ? ਅਤੇ ਇਸੇ ਲਈ ਮੈਂ ਹਮੇਸ਼ਾ ਕਹਿੰਦਾ, ਜਿੱਦਾਂ ਜਿੱਦਾਂ ਆਤਮ ਵਿਸ਼ਵਾਸ ਦੀ ਕਮੀ ਹੁੰਦੀ ਹੈ, ਵੈਸੇ ਵੈਸੇ ਅੰਧ ਵਿਸ਼ਵਾਸ ਦਾ ਪ੍ਰਭਾਵ ਵੱਧਦਾ ਜਾਂਦਾ ਹੈ, ਅਤੇ ਫਿਰ ਅੰਧ ਵਿਸ਼ਵਾਸ ਵਿੱਚ ਅਸੀਂ ਬਾਹਰੀ ਕਾਰਨ ਲੱਭਦੇ ਰਹਿੰਦੇ ਹਾਂ, ਆਪ ਹੀ ਬਾਹਰੀ ਕਾਰਨਾਂ ਦੇ ਰਾਹ ਲੱਭਦੇ ਰਹਿੰਦੇ ਹਾਂ। ਕੁਝ ਤਾਂ ਵਿਦਿਆਰਥੀ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਲਈ ਅਸੀਂ ਕਹਿੰਦੇ ਹਾਂ ਆਰੰਭੀ ਸੁਰਾ। ਹਰ ਦਿਨ ਇੱਕ ਨਵਾਂ ਵਿਚਾਰ, ਹਰ ਦਿਨ ਇੱਕ ਨਵੀਂ ਇੱਛਾ, ਹਰ ਦਿਨ ਇੱਕ ਨਵਾਂ ਸੰਕਲਪ, ਅਤੇ ਫਿਰ ਉਸ ਸੰਕਲਪ ਦੀ ਬਾਲ ਹੱਤਿਆ ਹੋ ਜਾਂਦੀ ਹੈ ਅਤੇ ਅਸੀਂ ਉੱਥੇ ਦੇ ਉੱਥੇ ਰਹਿ ਜਾਂਦੇ ਹਾਂ। ਮੇਰਾ ਤਾਂ ਸਾਫ ਮੰਨਣਾ ਹੈ ਦੋਸਤੋ, ਬਦਲਦੀਆਂ ਇੱਛਾਵਾਂ ਨੂੰ ਲੋਕ ਤਰੰਗ ਕਹਿੰਦੇ ਨੇ ਅਤੇ ਸਾਥੀ ਸਾਡੇ ਆਂਢੀ ਗੁਆਂਢੀ ਮਾਤਾ ਪਿਤਾ ਮਜ਼ਾਕ ਉਡਾਉਂਦੇ ਨੇ ਅਤੇ ਇਸ ਲਈ ਮੈਂ ਕਹਾਂਗਾ ਕਿ ਇੱਛਾਵਾਂ ਸਥਿਰ ਹੋਣੀਆਂ ਚਾਹੀਦੀਆਂ ਨੇ ਅਤੇ ਜਦੋਂ ਇੱਛਾ ਸਥਿਰ ਹੁੰਦੀ ਹੈ ਤਾਂ ਹੀ ਸੰਕਲਪ ਬਣਦਾ ਹੈ ਅਤੇ ਸੰਕਲਪ ਬਾਂਝ ਨਹੀਂ ਹੋ ਸਕਦੇ। ਸੰਕਲਪ ਨਾਲ ਪੁਰਸ਼ਾਰਥ ਜੁੜਦਾ ਹੈ ਅਤੇ ਜਦ ਪੁਰਸ਼ਾਰਥ ਜੁੜਦਾ ਹੈ ਤਾਂ ਸੰਕਲਪ ਸਿੱਧੀ ਬਣ ਜਾਂਦਾ ਹੈ ਅਤੇ ਇਸੇ ਲਈ ਮੈਂ ਕਹਿੰਦਾ ਕਿ ਇੱਛਾ ਪਲੱਸ ਸਥਿਰਤਾ ਇਜ਼ ਇਕੁਅਲ ਟੂ ਸੰਕਲਪ, ਸੰਕਲਪ ਪਲੱਸ ਪੁਰਸ਼ਾਰਥ ਇਜ਼ ਇਕੁਅਲ ਟੂ ਸਿੱਧੀ। ਮੈਨੂੰ ਯਕੀਨ ਹੈ ਕਿ ਤੁਹਾਡੇ ਜੀਵਨ ਯਾਤਰਾ ਵਿੱਚ ਵੀ ਸਿੱਧੀ ਤੁਹਾਡੇ ਕਦਮ ਚੁੰਮਣ ਆਏਗੀ। ਆਪਣੇ ਆਪ ਨੂੰ ਖਪਾ ਦਿਓ, ਆਪਣੇ ਸੰਕਲਪ ਲਈ ਖਪਾ ਦਿਓ ਅਤੇ ਸੰਕਲਪ ਸਕਾਰਾਤਮਕ ਰੱਖੋ। ਕਿਸੇ ਤੋਂ ਅੱਗੇ ਜਾਣ ਲਈ ਨਾ ਸੋਚੋ, ਖੁਦ ਜਿੱਥੇ ਵੀ ਸੀ ਉੱਥੋਂ ਅੱਗੇ ਜਾਣ ਲਈ ਸੋਚੋ ਅਤੇ ਇਸ ਲਈ ਰੋਜ਼ ਜੋ ਆਪਣੀ ਜ਼ਿੰਦਗੀ ਨੂੰ ਕਸੌਟੀ 'ਤੇ ਕੱਸਦਾ ਰਹਿੰਦਾ ਹੈ ਉਹਦੇ ਲਈ ਕਿੰਨੀ ਹੀ ਵੱਡੀ ਕਸੌਟੀ ਕਿਉਂ ਨਾ ਆਵੇ, ਕਦੇ ਕੋਈ ਸੰਕਟ ਨਹੀਂ ਆਉਂਦਾ। ਅਤੇ ਦੋਸਤੋ, ਕੋਈ ਆਪਣੀ ਕਸੌਟੀ ਕਿਉਂ ਕਰੇ, ਕੋਈ ਸਾਡਾ ਐਗਜ਼ਾਮ ਕਿਉਂ ਲਵੇ। ਆਦਤ ਪਾਓ, ਅਸੀਂ ਖੁਦ ਹੀ ਆਪਣਾ ਐਗਜ਼ਾਮ ਲਵਾਂਗੇ, ਹਰ ਦਿਨ ਆਪਣੀ ਪ੍ਰੀਖਿਆ ਲਵਾਂਗੇ, ਦੇਖਾਂਗੇ ਕਿ ਕੱਲ੍ਹ ਮੈਂ ਜਿੱਥੇ ਸੀ ਉਹਦੇ ਤੋਂ ਅੱਜ ਅੱਗੇ ਗਿਆ ਕਿ ਨਹੀਂ, ਮੈਂ ਕੱਲ੍ਹ ਜਿੱਥੇ ਸੀ ਅੱਜ ਉਹਦੇ ਤੋਂ ਉੱਪਰ ਗਿਆ ਕਿ ਨਹੀਂ, ਮੈਂ ਕੱਲ੍ਹ ਜੋ ਪਾਇਆ ਸੀ ਅੱਜ ਉਸ ਤੋਂ ਜ਼ਿਆਦਾ ਪਾਇਆ ਹੈ ਕਿ ਨਹੀਂ। ਹਰ ਦਿਨ ਹਰ ਪਲ ਆਪਣੇ ਆਪ ਨੂੰ ਕਸੌਟੀ 'ਤੇ ਕੱਸਦੇ ਰਹੋ, ਫਿਰ ਕਦੇ ਜ਼ਿੰਦਗੀ 'ਚ ਕਸੌਟੀ ਕਸੌਟੀ ਨਹੀਂ ਲੱਗੇਗੀ। ਹਰ ਕਸੌਟੀ ਤੁਹਾਨੂੰ ਖੁਦ ਨੂੰ ਕੱਸਣ ਦਾ ਮੌਕਾ ਬਣ ਜਾਏਗੀ ਅਤੇ ਜੋ ਖੁਦ ਨੂੰ ਕੱਸਣਾ ਜਾਣਦਾ ਹੈ ਉਹ ਕਸੌਟੀਆਂ ਨੂੰ ਵੀ ਪਾਰ ਕਰ ਜਾਂਦਾ ਹੈ ਅਤੇ ਇਸ ਲਈ ਜੋ ਜ਼ਿੰਦਗੀ ਦੀ ਪ੍ਰੀਖਿਆ ਨਾਲ ਜੁੜਦਾ ਹੈ ਉਹਦੇ ਲਈ ਕਲਾਸਰੂਮ ਦੀ ਪ੍ਰੀਖਿਆ ਬਹੁਤ ਮਾਮੂਲੀ ਹੁੰਦੀ ਹੈ। ਕਦੇ ਤੁਸੀਂ ਵੀ ਕਲਪਨਾ ਨਹੀਂ ਕੀਤੀ ਹੋਏਗੀ ਇੰਨੇ ਚੰਗੇ ਚੰਗੇ ਕੰਮ ਕਰ ਦਿੱਤੇ ਹੋਣਗੇ। ਜ਼ਰਾ ਉਸ ਨੂੰ ਯਾਦ ਕਰੋ, ਆਪਣੇ ਆਪ ਵਿਸ਼ਵਾਸ ਪੈਦਾ ਹੋ ਜਾਏਗਾ, ਅਰੇ ਵਾਹ ਤੁਸੀਂ ਇਹ ਵੀ ਕੀਤਾ ਸੀ, ਉਹ ਵੀ ਕੀਤਾ ਸੀ, ਪਿਛਲੇ ਸਾਲ ਬਿਮਾਰ ਸੀ ਤਾਂ ਵੀ ਇੰਨੇ ਵਧੀਆ ਨੰਬਰ ਲੈ ਲਏ ਸਨ, ਪਿਛਲੇ ਸਾਲ ਮਾਮੇ ਦੇ ਘਰ ਵਿਆਹ ਸੀ ਪੂਰਾ ਹਫ਼ਤਾ ਖਰਾਬ ਹੋ ਗਿਆ ਸੀ ਤਾਂ ਵੀ ਇੰਨੇ ਚੰਗੇ ਅੰਕ ਹਾਸਿਲ ਕੀਤੇ ਸਨ, ਪਹਿਲਾਂ ਤਾਂ ਤੁਸੀਂ 6 ਘੰਟੇ ਸੌਂਦੇ ਸੀ, ਪਿਛਲੀ ਵਾਰ ਤੁਸੀਂ ਤੈਅ ਕੀਤਾ ਸੀ 5 ਘੰਟੇ ਸੌਵਾਂਗੇ ਅਤੇ ਤੁਸੀਂ ਕਰਕੇ ਵਿਖਾਇਆ ਸੀ। ਇਹੀ ਤਾਂ ਹੈ। ਅਤੇ ਮੋਦੀ ਤੁਹਾਨੂੰ ਕੀ ਉਪਦੇਸ਼ ਦਏਗਾ? ਤੁਸੀਂ ਆਪਣੇ ਮਾਰਗ ਦਰਸ਼ਕ ਬਣੋ। ਭਗਵਾਨ ਬੁੱਧ ਤਾਂ ਕਹਿੰਦੇ ਨੇ ਅਤ ਦੀਪੋ ਭਵਾ। ਮੇਰਾ ਮੰਨਣਾ ਹੈ ਕਿ ਆਪਣੇ ਅੰਦਰ ਦੇ ਪ੍ਰਕਾਸ਼ ਨੂੰ ਪਛਾਣੋ, ਆਪਣੀ ਅੰਦਰਲੀ ਸਮਰੱਥਾ ਨੂੰ ਜਾਣੋ ਜੋ ਆਪਣੇ ਆਪ ਨੂੰ ਨਵੀਆਂ ਨਵੀਆਂ ਕਸੌਟੀਆਂ 'ਤੇ ਪਰਖਦਾ ਹੈ, ਅੱਗੇ ਹੀ ਅੱਗੇ ਵੱਧਦਾ ਜਾਂਦਾ ਹੈ। ਦੂਜਾ, ਕਦੇ ਕਦੇ ਅਸੀਂ ਬਹੁਤ ਦੂਰ ਦਾ ਸੋਚਦੇ ਰਹਿੰਦੇ ਹਾਂ, ਕਦੇ ਕਦੇ ਭੂਤਕਾਲ ਵਿੱਚ ਗੁਆਚੇ ਰਹਿੰਦੇ ਹਾਂ। ਦੋਸਤੋ, ਪ੍ਰੀਖਿਆ ਦੇ ਵੇਲੇ ਅਜਿਹਾ ਨਾ ਕਰੋ। ਪੇਪਰ ਵੇਲੇ ਤਾਂ ਤੁਸੀਂ ਵਰਤਮਾਨ ਵਿੱਚ ਹੀ ਜੀਓ ਤਾਂ ਹੀ ਚੰਗਾ ਰਹੇਗਾ। ਕੀ ਕੋਈ ਬੈਟਸਮੈਨ ਪਿਛਲੀ ਵਾਰ ਕਿੰਨੀ ਵਾਰ 0 'ਤੇ ਆਊਟ ਹੋਇਆ ਸੀ ਕੀ ਭਲਾ ਇਸ 'ਤੇ ਗੀਤ ਗੁਣਗੁਣਾਉਂਦਾ ਜਾਂ ਇਹ ਪੂਰੀ ਲੜੀ ਜਿੱਤਾਂਗਾ ਜਾਂ ਨਹੀਂ ਇਸ ਬਾਰੇ ਸੋਚਦਾ? ਮੈਚ ਵਿੱਚ ਉਤਰਨ ਤੋਂ ਬਾਅਦ ਬੈਟਿੰਗ ਕਰਦੇ ਸਮੇਂ ਸੈਂਕੜਾ ਬਣਾ ਕੇ ਹੀ ਬਾਹਰ ਆਵਾਂਗਾ ਜਾਂ ਨਹੀਂ ਕੀ ਇਸ ਤਰ੍ਹਾਂ ਸੋਚੇ? ਜੀ ਨਹੀਂ। ਮੇਰਾ ਮੰਨਣਾ ਹੈ ਕਿ ਚੰਗਾ ਬੱਲੇਬਾਜ਼ ਗੇਂਦ 'ਤੇ ਹੀ ਧਿਆਨ ਕੇਂਦਰਿਤ ਕਰਦਾ ਹੈ, ਜੋ ਬਾਲ ਉਸ ਦੇ ਸਾਹਮਣੇ ਆ ਰਿਹਾ ਉਸ ਨੂੰ ਹੀ ਦੇਖਦਾ ਹੈ। ਉਹ ਨਾ ਤਾਂ ਅਗਲੇ ਬਾਲ ਬਾਰੇ ਸੋਚਦਾ ਅਤੇ ਨਾ ਹੀ ਪੂਰੇ ਮੈਚ ਬਾਰੇ ਅਤੇ ਨਾ ਹੀ ਪੂਰੀ ਲੜੀ ਬਾਰੇ। ਤੁਸੀਂ ਵੀ ਆਪਣਾ ਮਨ ਵਰਤਮਾਨ ਵਿੱਚ ਲਗਾ ਦਿਓ। ਜਿੱਤ ਵਾਸਤੇ ਇੱਕੋ ਹੀ ਜੜੀ ਬੂਟੀ ਹੈ, ਵਰਤਮਾਨ ਵਿੱਚ ਜੀਓ, ਵਰਤਮਾਨ ਨਾਲ ਜੁੜੋ, ਵਰਤਮਾਨ ਨਾਲ ਜੂਝੋ, ਜਿੱਤ ਤੁਹਾਡੇ ਨਾਲ ਨਾਲ ਚੱਲੇਗੀ। ਮੇਰੇ ਨੌਜਵਾਨ ਦੋਸਤੋ, ਕੀ ਤੁਸੀਂ ਸੋਚਦੇ ਹੋ ਕਿ ਪ੍ਰੀਖਿਆ ਤੁਹਾਡੀ ਸਮਰੱਥਾ ਦੇ ਪ੍ਰਦਰਸ਼ਨ ਲਈ ਹੁੰਦੀ ਹੈ? ਜੇ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਤਾਂ ਗਲਤ ਹੈ। ਤੁਸੀਂ ਕਿਸ ਨੂੰ ਆਪਣੀ ਸਮਰੱਥਾ ਦਿਖਾਉਣੀ ਹੈ? ਇਹ ਪ੍ਰਦਰਸ਼ਨ ਕਿਸ ਦੇ ਸਾਹਮਣੇ ਕਰਨਾ ਹੈ? ਜੇ ਤੁਸੀਂ ਇਹ ਸੋਚੋ ਕਿ ਪ੍ਰੀਖਿਆ ਸਮਰੱਥਾ ਦੇ ਪ੍ਰਦਰਸ਼ਨ ਲਈ ਨਹੀਂ, ਸਗੋਂ ਖੁਦ ਦੀ ਸਮਰੱਥਾ ਪਛਾਣਨ ਦੇ ਲਈ ਹੈ। ਜਦੋਂ ਤੁਸੀਂ ਇਹ ਮੰਤਰ ਮੰਨਣ ਲੱਗ ਜਾਓਗੇ, ਤੁਹਾਡੇ ਅੰਦਰ ਦਾ ਵਿਸ਼ਵਾਸ ਵੱਧਦਾ ਜਾਏਗਾ ਅਤੇ ਇੱਕ ਵਾਰ ਤੁਸੀਂ ਆਪਣੀ ਤਾਕਤ ਨੂੰ ਜਾਣਿਆ, ਆਪਣੇ ਆਪ ਨੂੰ ਜਾਣਿਆ, ਤਾਂ ਤੁਸੀਂ ਖੁਦ ਆਪਣੀ ਤਾਕਤ ਨੂੰ ਖਾਦ ਪਾਣੀ ਪਾਉਂਦੇ ਰਹੋਗੇ ਅਤੇ ਉਹ ਤਾਕਤ ਇੱਕ ਨਵੀਂ ਸਮਰੱਥਾ ਵਿੱਚ ਬਦਲ ਜਾਏਗੀ। ਅਤੇ ਇਸ ਲਈ ਤੁਸੀਂ ਪ੍ਰੀਖਿਆ ਨੂੰ ਦੁਨੀਆ ਨੂੰ ਦਿਖਾਉਣ ਦੀ ਚੁਣੌਤੀ ਦੇ ਰੂਪ ਵਿੱਚ ਨਾ ਲਓ, ਉਸ ਨੂੰ ਇੱਕ ਮੌਕੇ ਦੇ ਰੂਪ ਵਿੱਚ ਲਓ, ਆਪਣੇ ਆਪ ਨੂੰ ਜਾਣਨ ਪਛਾਣਨ ਦਾ ਅਤੇ ਆਪਣੇ ਆਪ ਨਾਲ ਜੀਣ ਦਾ ਇਹ ਇੱਕ ਮੌਕਾ ਹੈ। ਅਤੇ ਫਿਰ ਜੀ ਲਓ ਨਾ ਦੋਸਤੋ। ਦੋਸਤੋ, ਮੈਂ ਵੇਖਿਆ ਹੈ ਕਿ ਬਹੁਤੇ ਵਿਦਿਆਰਥੀ ਪੇਪਰਾਂ ਦੇ ਦਿਨਾਂ 'ਚ ਬੇਚੈਨ ਹੋ ਜਾਂਦੇ ਨੇ। ਕੁਛ ਲੋਕਾਂ ਦਾ ਕਹਿਣਾ ਹੁੰਦਾ, ਦੇਖੋ ਮੇਰਾ ਅੱਜ ਐਗਜ਼ਾਮ ਸੀ ਅਤੇ ਮਾਮੇ ਨੇ ਮੈਨੂੰ ਵਿਸ਼ ਨਹੀਂ ਕੀਤੀ, ਚਾਚੇ ਨੇ ਵਿਸ਼ ਨਹੀਂ ਕੀਤੀ, ਵੱਡੇ ਵੱਡੇ ਭਰਾਵਾਂ ਨੇ ਵਿਸ਼ ਨਹੀਂ ਕੀਤੀ, ਅਤੇ ਪਤਾ ਨਹੀਂ ਘੰਟਾ ਦੋ ਘੰਟਾ ਉਸ ਦੇ ਪਰਿਵਾਰ ਵਿੱਚ ਇਹੀ ਚਰਚਾ ਹੁੰਦੀ ਹੈ। ਦੇਖੋ ਉਸਨੇ ਵਿਸ਼ ਕੀਤਾ, ਉਹਦਾ ਫੋਨ ਆਇਆ, ਉਹਨੇ ਦੱਸਿਆ, ਉਹਨੇ ਗੁਲਦਸਤਾ ਭੇਜਿਆ। ਦੋਸਤੋ, ਇਸ ਸਭ ਤੋਂ ਪਰੇ ਹੋ ਜਾਓ, ਇਹਨਾਂ ਚੀਜ਼ਾਂ ਵਿੱਚ ਨਾ ਉਲਝੋ। ਇਹ ਸਭ ਪ੍ਰੀਖਿਆ ਤੋਂ ਬਾਅਦ ਸੋਚਣਾ ਕਿ ਕਿਸਨੇ ਵਿਸ਼ ਕੀਤਾ ਸੀ, ਕਿਸਨੇ ਨਹੀਂ ਕੀਤਾ ਸੀ। ਆਪਣੇ ਆਪ 'ਤੇ ਵਿਸ਼ਵਾਸ ਹੋਏਗਾ ਤਾਂ ਇਹ ਸਾਰੀਆਂ ਚੀਜ਼ਾਂ ਮਨ ਵਿੱਚ ਆਉਣਗੀਆਂ ਹੀ ਨਹੀਂ। ਦੋਸਤੋ, ਮੈਂ ਵੇਖਿਆ ਹੈ ਕਿ ਵਧੇਰੇ ਵਿਦਿਆਰਥੀ ਬੇਚੈਨ ਹੋ ਜਾਂਦੇ ਨੇ। ਮੰਨਿਆ ਬੇਚੈਨੀ ਕੁਝ ਲੋਕਾਂ ਦੇ ਸੁਭਾਅ 'ਚ ਹੁੰਦੀ ਹੈ ਅਤੇ ਕੁਝ ਪਰਿਵਾਰਾਂ ਦਾ ਵਾਤਾਵਰਣ ਹੀ ਅਜਿਹਾ ਹੁੰਦਾ ਹੈ। ਨਰਵਸ ਹੋਣ ਦਾ ਕਾਰਨ, ਬੇਚੈਨੀ ਦਾ ਮੁੱਖ ਕਾਰਨ ਹੈ ਆਪਣੇ ਆਪ 'ਤੇ ਭਰੋਸਾ ਨਾ ਹੋਣਾ। ਇਹ ਆਪਣੇ ਆਪ 'ਤੇ ਭਰੋਸਾ ਕਦੋਂ ਹੋਏਗਾ? ਜੇ ਇੱਕ ਵਿਸ਼ੇ 'ਤੇ ਤੁਹਾਡੀ ਚੰਗੀ ਪਕੜ ਹੋਏਗੀ, ਹਰ ਤਰ੍ਹਾਂ ਨਾਲ ਮਿਹਨਤ ਕੀਤੀ ਹੋਏਗੀ, ਬਾਰ ਬਾਰ ਦੁਹਰਾਇਆ ਹੋਏਗਾ, ਤੁਹਾਨੂੰ ਪੂਰਾ ਵਿਸ਼ਵਾਸ ਹੈ ਬਈ ਹਾਂ ਮੇਰੀ ਤਾਂ ਇਸ ਵਿਸ਼ੇ ਵਿੱਚ ਮਾਸਟਰੀ ਹੈ। ਅਤੇ ਤੁਸੀਂ ਵੀ ਵੇਖਿਆ ਹੀ ਹੋਏਗਾ ਕਿ 5-7 ਵਿਸ਼ਿਆਂ ਵਿੱਚੋਂ 2-3 ਤਾਂ ਸਬਜੈਕਟਸ ਅਜਿਹੇ ਹੋਣਗੇ ਜਿਸ ਦੀ ਤੁਹਾਨੂੰ ਕੋਈ ਚਿੰਤਾ ਨਹੀਂ ਰਹਿੰਦੀ। ਨਰਵਸਨੈਸ ਕੋਈ ਇੱਕ ਅੱਧੇ ਵਿੱਚ ਹੀ ਆਉਂਦੀ ਹੋਏਗੀ, ਪਰ ਜੇ ਵਿਸ਼ੇ ਵਿੱਚ ਤੁਹਾਡੀ ਮਾਸਟਰੀ ਹੈ ਤਾਂ ਬੇਚੈਨੀ ਕਦੇ ਨਹੀਂ ਆਏਗੀ। ਤੁਸੀਂ ਸਾਲ ਭਰ ਜੋ ਮਿਹਨਤ ਕੀਤੀ ਹੈ ਨਾ, ਉਹਨਾਂ ਕਿਤਾਬਾਂ ਨੂੰ ਰਾਤ ਰਾਤ ਪੜ੍ਹਿਆ, ਵਿਸ਼ਵਾਸ ਕਰੋ ਕਦੇ ਬੇਕਾਰ ਨਹੀਂ ਜਾਏਗਾ। ਉਹ ਮਿਹਨਤ ਤੁਹਾਡੇ ਦਿਲੋਂ ਦਿਮਾਗ ਵਿੱਚ ਕਿਤੇ ਨਾ ਕਿਤੇ ਬੈਠੀ ਹੋਏਗੀ। ਪ੍ਰੀਖਿਆ ਦੇ ਮੇਜ਼ 'ਤੇ ਪਹੁੰਚਦਿਆਂ ਹੀ ਉਹ ਆਏਗੀ। ਤੁਸੀਂ ਆਪਣੇ ਗਿਆਨ 'ਤੇ ਭਰੋਸਾ ਕਰੋ, ਆਪਣੀਆਂ ਜਾਣਕਾਰੀਆਂ 'ਤੇ ਭਰੋਸਾ ਕਰੋ। ਤੁਸੀਂ ਵਿਸ਼ਵਾਸ ਰੱਖੋ ਕਿ ਤੁਸੀਂ ਜੋ ਮਿਹਨਤ ਕੀਤੀ ਹੈ ਉਹ ਰੰਗ ਲਿਆਏਗੀ। ਅਤੇ ਦੂਜੀ ਗੱਲ, ਤੁਹਾਨੂੰ ਆਪਣੀ ਤਾਕਤ 'ਤੇ ਭਰੋਸਾ ਹੋਣਾ ਚਾਹੀਦਾ। ਤੁਹਾਡੇ 'ਚ ਤਾਕਤ ਹੋਵੇ ਕਿ ਪਰਚਾ ਕਿੰਨਾ ਵੀ ਔਖਾ ਕਿਉਂ ਨਾ ਹੋਵੇ, ਮੈਂ ਤਾਂ ਚੰਗਾ ਕਰ ਹੀ ਲਵਾਂਗਾ। ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਕਿ ਪੇਪਰ ਕਿੰਨਾ ਹੀ ਲੰਬਾ ਕਿਉਂ ਨਾ ਹੋਵੇ, ਮੈਂ ਤਾਂ ਸਫਲ ਰਹਾਂਗਾ ਜਾਂ ਰਹਾਂਗੀ। ਵਿਸ਼ਵਾਸ ਹੋਣਾ ਚਾਹੀਦਾ ਕਿ 3 ਘੰਟੇ ਦਾ ਸਮਾਂ ਹੈ ਤਾਂ 3 ਘੰਟੇ, 2 ਘੰਟੇ ਦਾ ਸਮਾਂ ਹੈ ਤਾਂ 2 ਘੰਟੇ, ਸਮੇਂ ਤੋਂ ਪਹਿਲਾਂ ਹੀ ਆਪਣਾ ਕੰਮ ਕਰ ਲਵਾਂਗਾ। ਸਾਨੂੰ ਯਾਦ ਹੈ, ਸ਼ਾਇਦ ਤੁਹਾਨੂੰ ਵੀ ਤੁਹਾਡੇ ਅਧਿਆਪਕ ਤੁਹਾਨੂੰ ਦੱਸਦੇ ਹੋਣਗੇ, ਜਦੋਂ ਅਸੀਂ ਛੋਟੇ ਸਾਂ ਤਾਂ ਸਾਡੇ ਅਧਿਆਪਕ ਦੱਸਦੇ ਸਨ ਕਿ ਸੌਖੇ ਪ੍ਰਸ਼ਨ ਪਹਿਲਾਂ ਹੱਲ ਕਰੋ ਅਤੇ ਔਖੇ ਬਾਅਦ ਵਿੱਚ। ਅਤੇ ਮੈਂ ਮੰਨਦਾ ਕਿ ਤੁਸੀਂ ਇਸ ਨਿਯਮ ਦੀ ਪਾਲਣਾ ਜ਼ਰੂਰ ਕਰੋਗੇ। ਦੋਸਤੋ, ਮਾਈਗੋਵ 'ਤੇ ਮੈਨੂੰ ਕਈ ਸੁਝਾਅ ਆਏ ਨੇ, ਕਈ ਅਨੁਭਵ ਆਏ ਨੇ, ਉਹ ਸਾਰੇ ਤਾਂ ਮੈਂ ਸਿੱਖਿਆ ਵਿਭਾਗ ਨੂੰ ਦੇ ਦਿਆਂਗਾ, ਪਰ ਕੁਝ ਗੱਲਾਂ ਦਾ ਵਰਣਨ ਕਰਨਾ ਚਾਹੁੰਦਾ। ਮੁੰਬਈ ਮਹਾਰਾਸ਼ਟਰਾ ਦੇ ਅਰਨਵ ਮਹਿਤਾ ਨੇ ਲਿਖਿਆ ਹੈ ਕਿ ਕੁਝ ਲੋਕ ਪ੍ਰੀਖਿਆ ਨੂੰ ਜੀਵਨ ਮਰਨ ਦਾ ਇਸ਼ੂ ਬਣਾ ਦਿੰਦੇ ਨੇ, ਜੇ ਫੇਲ ਹੋ ਗਏ ਤਾਂ ਜਿਵੇਂ ਦੁਨੀਆ ਡੁੱਬ ਗਈ। ਵਾਰਾਣਸੀ ਤੋਂ ਵਨੀਤਾ ਤਿਵਾਰੀ ਜੀ ਨੇ ਲਿਖਿਆ ਹੈ ਕਿ ਜਦੋਂ ਨਤੀਜੇ ਆਉਂਦੇ ਨੇ ਤਾਂ ਕੁਝ ਬੱਚੇ ਆਤਮ ਹੱਤਿਆ ਕਰ ਲੈਂਦੇ ਨੇ, ਮੈਨੂੰ ਬਹੁਤ ਦੁੱਖ ਹੁੰਦਾ ਹੈ। ਇਹ ਗੱਲਾਂ ਤੁਹਾਡੇ ਕੰਨਾਂ ਵਿੱਚ ਵੀ ਪੈਂਦੀਆਂ ਹੋਣਗੀਆਂ, ਪਰ ਇਸ ਦਾ ਵਧੀਆ ਜਵਾਬ ਮੈਨੂੰ ਕਿਸੇ ਇੱਕ ਹੋਰ ਸੱਜਣ ਨੇ ਲਿਖਿਆ, ਤਮਿਲਨਾਡੂ ਦੇ ਮਿਸਟਰ ਆਰ ਕਾਮਤ। ਉਹਨਾਂ ਨੇ 2 ਬਹੁਤ ਵਧੀਆ ਸ਼ਬਦ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਵਿਦਿਆਰਥੀਓ, ਵਰੀਅਰ ਨਾ ਬਣੋ, ਵਾਰੀਅਰ ਬਣੋ। ਚਿੰਤਾ 'ਚ ਡੁੱਬਣ ਵਾਲੇ ਨਹੀਂ, ਜੂਝਣ ਵਾਲੇ ਬਣੋ। ਮੇਰਾ ਮੰਨਣਾ ਹੈ ਕਿ ਅਸੀਂ ਚਿੰਤਾ 'ਚ ਨਾ ਡੁੱਬੀਏ, ਜਿੱਤ ਦਾ ਸੰਕਲਪ ਕਰਕੇ ਅੱਗੇ ਵਧੀਏ। ਇਹ ਗੱਲ ਸਹੀ ਹੈ ਕਿ ਜ਼ਿੰਦਗੀ ਬੜੀ ਲੰਬੀ ਹੁੰਦੀ ਹੈ, ਉਤਾਰ ਚੜਾਅ ਆਉਂਦੇ ਰਹਿੰਦੇ ਨੇ, ਇਸ ਵਿੱਚ ਕੋਈ ਡੁੱਬ ਨਹੀਂ ਜਾਂਦਾ। ਕਦੇ ਕਦੇ ਇੱਛਾ ਦੇ ਵਿਰੁੱਧ ਆਏ ਨਤੀਜੇ ਵੀ ਅੱਗੇ ਵਧਣ ਦਾ ਸੰਕੇਤ ਹੀ ਦਿੰਦੇ ਨੇ, ਨਵੀਂ ਤਾਕਤ ਜਗਾਉਣ ਦਾ ਮੌਕਾ ਦਿੰਦੇ ਨੇ। ਇੱਕ ਚੀਜ਼ ਮੈਂ ਦੇਖੀ ਹੈ, ਕੁਝ ਵਿਦਿਆਰਥੀ ਪ੍ਰੀਖਿਆ ਭਵਨ ਚੋਂ ਬਾਹਰ ਆਉਂਦੇ ਹੀ ਪੇਪਰ ਦਾ ਹਿਸਾਬ ਕਿਤਾਬ ਲਾਉਣਾ ਸ਼ੁਰੂ ਕਰ ਦਿੰਦੇ ਨੇ। ਪੇਪਰ ਕਿੱਦਾਂ ਦਾ ਹੋਇਆ, ਮਾਂ ਬਾਪ, ਭੈਣ ਭਰਾ, ਦੋਸਤ ਮਿੱਤਰ ਜੋ ਵੀ ਮਿਲਦੇ ਨੇ ਇਹੀ ਪੁੱਛਦੇ ਨੇ ਕਿ ਪੇਪਰ ਕਿੱਦਾਂ ਦਾ ਹੋਇਆ। ਪਰ ਮੈਂ ਸਮਝਦਾ, ਬੀਤ ਗਈ ਸੋ ਬੀਤ ਗਈ, ਪਲੀਜ਼ ਉਹਨੂੰ ਭੁੱਲ ਜਾਓ। ਮਾਂ ਬਾਪ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਬੱਚਿਆਂ ਨੂੰ ਪੇਪਰ ਕਿੱਦਾਂ ਦਾ ਹੋਇਆ ਇਸ ਬਾਰੇ ਨਾ ਪੁੱਛੋ। ਪ੍ਰੀਖਿਆ ਭਵਨ ਤੋਂ ਬਾਹਰ ਆਉਂਦੇ ਹੀ ਉਸਨੂੰ ਕਹਿ ਦਿਓ, ਵਾਹ ਤੇਰੇ ਚਿਹਰੇ 'ਤੇ ਬੜੀ ਚਮਕ ਹੈ, ਲੱਗਦਾ ਪੇਪਰ ਵਧੀਆ ਹੋਇਆ। ਵਾਹ, ਸ਼ਾਬਾਸ਼, ਚਲੋ ਕੱਲ੍ਹ ਲਈ ਤਿਆਰੀ ਕਰਦੇ ਹਾਂ, ਇਹ ਮੂਡ ਬਣਾਓ। ਅਤੇ ਦੋਸਤੋ, ਤੁਹਾਨੂੰ ਵੀ ਮੈਂ ਕਹਿਣਾ, ਮੰਨ ਲਓ ਤੁਸੀਂ ਹਿਸਾਬ ਕਿਤਾਬ ਲਾਇਆ ਅਤੇ ਫਿਰ ਤੁਹਾਨੂੰ ਲੱਗਾ ਯਾਰ ਇਹ ਦੋ ਚੀਜ਼ਾਂ 'ਤੇ ਮੈਂ ਗਲਤ ਕਰ ਦਿੱਤੀਆਂ, 6 ਨੰਬਰ ਘੱਟ ਆਉਣਗੇ। ਮੈਨੂੰ ਦੱਸੋ ਇਸ ਦਾ ਉਲਟਾ ਅਸਰ ਤੁਹਾਡੇ ਦੂਜੇ ਦਿਨ ਦੇ ਪੇਪਰ 'ਤੇ ਪਏਗਾ ਜਾਂ ਨਹੀਂ ਪਏਗਾ? ਤਾਂ ਫਿਰ ਕਿਉਂ ਇਸ ਵਿੱਚ ਸਮਾਂ ਬਰਬਾਦ ਕਰੀਏ, ਕਿਉਂ ਦਿਮਾਗ ਖਪਾਈਏ? ਸਾਰੇ ਪੇਪਰਾਂ ਤੋਂ ਬਾਅਦ ਤਾਂ ਹਿਸਾਬ ਕਿਤਾਬ ਲਾਉਣਾ ਹੀ ਹੈ, ਉਦੋਂ ਲਾ ਲਿਓ। ਕਿੰਨੇ ਨੰਬਰ ਆਉਣਗੇ ਕਿੰਨੇ ਨਹੀਂ ਆਉਣਗੇ ਸਭ ਬਾਅਦ ਵਿੱਚ ਕਰ ਲਿਓ। ਪੇਪਰ ਦੇ ਸਮੇਂ, ਪੇਪਰ ਤੋਂ ਬਾਅਦ ਅਗਲੇ ਦਿਨ 'ਤੇ ਹੀ ਧਿਆਨ ਲਗਾਓ, ਪਿਛਲਾ ਭੁੱਲ ਜਾਓ। ਤੁਸੀਂ ਦੇਖਿਓ 20-25 ਫੀਸਦ ਬੋਝ ਤਾਂ ਇੱਦਾਂ ਹੀ ਘੱਟ ਜਾਏਗਾ। ਮੇਰੇ ਮਨ ਵਿੱਚ ਕੁਝ ਹੋਰ ਵੀ ਵਿਚਾਰ ਆਉਂਦੇ ਰਹਿੰਦੇ ਨੇ। ਖੈਰ, ਮੈਂ ਨਹੀਂ ਜਾਣਦਾ ਕਿ ਹੁਣ ਪੇਪਰਾਂ ਦਾ ਵੇਲਾ ਆ ਗਿਆ ਤਾਂ ਉਹ ਕੰਮ ਆਉਣਗੇ ਜਾਂ ਨਹੀਂ। ਪਰ ਮੈਂ ਅਧਿਆਪਕ ਦੋਸਤਾਂ ਨੂੰ ਕਹਿਣਾ ਚਾਹੁੰਦਾ, ਸਕੂਲ ਦੇ ਦੋਸਤਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਸਾਲ ਵਿੱਚ 2 ਵਾਰ ਹਰ ਟਰਮ ਵਿੱਚ 1 ਹਫ਼ਤੇ ਦਾ ਪ੍ਰੀਖਿਆ ਉਤਸਵ ਨਹੀਂ ਮਨਾ ਸਕਦੇ, ਜਿਸ ਵਿੱਚ ਪ੍ਰੀਖਿਆ 'ਤੇ ਵਿਅੰਗ ਕਵਿਤਾਵਾਂ ਦਾ ਕਵੀ ਸੰਮੇਲਨ ਹੋਵੇ, ਕਦੇ ਅਜਿਹਾ ਨਹੀਂ ਹੋ ਸਕਦਾ, ਪ੍ਰੀਖਿਆ 'ਤੇ ਕਾਰਟੂਨ ਮੁਕਾਬਲਾ ਹੋਵੇ, ਐਸੇ ਪ੍ਰਤੀਯੋਗਿਤਾ ਹੋਵੇ ਅਤੇ ਵਾਦ ਵਿਵਾਦ ਮੁਕਾਬਲਾ ਹੋਵੇ, ਪ੍ਰੀਖਿਆ ਦੇ ਮਨੋਵਿਗਿਆਨਿਕ ਪ੍ਰਭਾਵਾਂ 'ਤੇ ਸਾਨੂੰ ਕੋਈ ਭਾਸ਼ਣ ਦੇਵੇ, ਵਾਦ ਵਿਵਾਦ ਹੋਵੇ। ਇਸ ਤਰ੍ਹਾਂ ਪ੍ਰੀਖਿਆ ਦਾ ਹਊਆ ਆਪਣੇ ਆਪ ਖਤਮ ਹੋ ਜਾਏਗਾ ਅਤੇ ਇੱਕ ਉਤਸਵ ਰੂਪ ਬਣ ਜਾਏਗਾ। ਤਾਂ ਫਿਰ ਪ੍ਰੀਖਿਆ ਦੇਣ ਜਾਣ ਵੇਲੇ ਵਿਦਿਆਰਥੀ ਨੂੰ ਔਖ ਨਹੀਂ ਹੋਏਗੀ ਅਤੇ ਜਿਵੇਂ ਮੈਨੂੰ ਅੱਜ ਤੁਹਾਡਾ ਸਮਾਂ ਲੈਣਾ ਪੈ ਰਿਹਾ, ਉਹ ਨਹੀਂ ਲੈਣਾ ਪਏਗਾ, ਉਹ ਆਪਣੇ ਆਪ ਆ ਜਾਂਦਾ। ਅਤੇ ਕਦੇ ਕਦੇ ਤਾਂ ਮੈਨੂੰ ਲੱਗਦਾ ਹੈ ਕਿ ਪ੍ਰੀਖਿਆ ਵਿਸ਼ਾ ਕੀ ਹੁੰਦਾ ਹੈ, ਉਸ ਦੀ ਵੀ ਸਿਲੇਬਸ ਵਿੱਚ ਹੀ ਇੱਕ ਕਲਾਸ ਹੋਣੀ ਚਾਹੀਦੀ ਹੈ, ਕਿਉਂਕਿ ਤਣਾਅਪੂਰਨ ਅਵਸਥਾ ਠੀਕ ਨਹੀਂ ਹੈ। ਦੋਸਤੋ, ਮੈਂ ਜੋ ਤੁਹਾਨੂੰ ਕਹਿ ਰਿਹਾ, ਕਈਆਂ ਨੇ ਤੁਹਾਨੂੰ ਕਿਹਾ ਹੋਏਗਾ, ਮਾਂ ਬਾਪ ਨੇ ਸੁਣਾਇਆ ਹੋਏਗਾ, ਮਾਸਟਰ ਜੀ ਨੇ ਸੁਣਾਇਆ ਹੋਏਗਾ, ਜੇ ਟਿਊਸ਼ਨ ਜਾਂਦੇ ਹੋ ਤਾਂ ਉਹਨਾਂ ਨੇ ਸੁਣਾਇਆ ਹੋਏਗਾ। ਮੈਂ ਆਪਣੀਆਂ ਜ਼ਿਆਦਾ ਗੱਲਾਂ ਕਰਕੇ ਤੁਹਾਨੂੰ ਇਸ ਵਿੱਚ ਉਲਝਣ ਲਈ ਮਜਬੂਰ ਨਹੀਂ ਕਰਨਾ ਚਾਹੁੰਦਾ। ਮੈਂ ਇੰਨਾ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਦੇਸ਼ ਦਾ ਹਰ ਬੇਟਾ ਬੇਟੀ ਜੋ ਪ੍ਰੀਖਿਆ ਲਈ ਜਾ ਰਿਹਾ ਹੈ ਉਹ ਖੁਸ਼ ਰਹੇ, ਆਨੰਦਮਈ ਢੰਗ ਨਾਲ ਹੱਸਦੇ ਖੇਡਦੇ ਪ੍ਰੀਖਿਆ ਲਈ ਜਾਵੇ। ਤੁਹਾਡੀ ਖੁਸ਼ੀ ਲਈ ਮੈਂ ਤੁਹਾਡੇ ਨਾਲ ਗੱਲਾਂ ਕੀਤੀਆਂ ਨੇ, ਤੁਸੀਂ ਚੰਗਾ ਨਤੀਜਾ ਲਿਆਉਣ ਵਾਲੇ ਵੀ ਹੋ, ਤੁਸੀਂ ਸਫਲ ਹੋਣ ਵਾਲੇ ਵੀ ਹੋ। ਪੇਪਰਾਂ ਨੂੰ ਉਤਸਵ ਬਣਾ ਲਓ, ਮੌਜ ਮਸਤੀ ਨਾਲ ਪੇਪਰ ਦਿਓ ਅਤੇ ਹਰ ਦਿਨ ਸਫਲਤਾ ਦਾ ਆਨੰਦ ਲਓ, ਪੂਰਾ ਮਾਹੌਲ ਬਦਲ ਦਿਓ। ਮਾਂ ਬਾਪ, ਅਧਿਆਪਕ, ਸਕੂਲ, ਕਲਾਸਰੂਮ ਸਭ ਮਿਲ ਕੇ ਕਰੋ, ਫਿਰ ਦੇਖਿਓ ਕਸੌਟੀ ਨੂੰ ਵੀ ਕੱਸਣ ਦਾ ਕਿਵੇਂ ਆਨੰਦ ਆਉਂਦਾ ਹੈ, ਚੁਣੌਤੀ ਨੂੰ ਚੁਣੌਤੀ ਦੇਣ ਦਾ ਕਿਵੇਂ ਆਨੰਦ ਆਉਂਦਾ ਹੈ, ਹਰ ਪਲ ਨੂੰ ਅਵਸਰ ਵਿੱਚ ਬਦਲਣ ਦਾ ਕਿੰਨਾ ਮਜ਼ਾ ਹੁੰਦਾ ਹੈ। ਅਤੇ ਦੇਖੋ, ਦੁਨੀਆ 'ਚ ਹਰ ਕੋਈ ਹਰ ਕਿਸੇ ਨੂੰ ਖੁਸ਼ ਨਹੀਂ ਕਰ ਸਕਦਾ। ਮੈਨੂੰ ਪਹਿਲਾਂ ਕਵਿਤਾਵਾਂ ਲਿਖਣ ਦਾ ਸ਼ੌਕ ਸੀ, ਗੁਜਰਾਤ 'ਚ ਮੈਂ ਇੱਕ ਕਵਿਤਾ ਲਿਖੀ ਸੀ, ਪੂਰੀ ਕਵਿਤਾ ਤਾਂ ਯਾਦ ਨਹੀਂ, ਪਰ ਮੈਂ ਉਸ ਵਿੱਚ ਲਿਖਿਆ ਸੀ, ਸਫਲ ਹੋਏ ਤਾਂ ਈਰਖਾ ਪਾਤਰ, ਅਸਫਲ ਹੋਏ ਤਾਂ ਨਫ਼ਰਤ ਦੇ ਪਾਤਰ। ਤਾਂ ਇਹ ਹੈ ਦੁਨੀਆ ਦਾ ਚੱਕਰ ਜੋ ਚੱਲਦਾ ਰਹਿੰਦਾ ਹੈ, ਸਫਲ ਹੋਵੋ ਕਿਸੇ ਨੂੰ ਹਰਾਉਣ ਲਈ ਨਹੀਂ, ਸਫਲ ਹੋਵੋ ਆਪਣੇ ਸੰਕਲਪਾਂ ਨੂੰ ਪਾਰ ਕਰਨ ਲਈ, ਸਫਲ ਹੋਵੋ ਤਾਂ ਆਪਣੇ ਆਨੰਦ ਲਈ, ਸਫਲ ਹੋਵੋ ਤਾਂ ਆਪਣੇ ਲਈ, ਜੋ ਲੋਕ ਜੀ ਰਹੇ ਨੇ ਉਹਨਾਂ ਦੇ ਜੀਵਨ 'ਚ ਖੁਸ਼ੀਆਂ ਭਰਨ ਲਈ। ਇਸ ਖੁਸ਼ੀ ਨੂੰ ਹੀ ਕੇਂਦਰ ਬਣਾ ਕੇ ਤੁਸੀਂ ਅੱਗੇ ਵਧੋਗੇ ਤਾਂ ਮੈਨੂੰ ਇਸ ਗੱਲ ਦਾ ਵਿਸ਼ਵਾਸ ਹੈ ਦੋਸਤੋ, ਬਹੁਤ ਵਧੀਆ ਸਫਲਤਾ ਮਿਲੇਗੀ। ਅਤੇ ਫਿਰ ਕਦੇ ਹੋਲੀ ਦਾ ਤਿਉਹਾਰ ਮਨਾਇਆ ਕਿ ਨਹੀਂ ਮਨਾਇਆ, ਮਾਮੇ ਦੇ ਘਰ ਵਿਆਹ 'ਤੇ ਜਾ ਸਕਿਆ ਕਿ ਨਹੀਂ ਜਾ ਸਕਿਆ, ਦੋਸਤਾਂ ਦੇ ਜਨਮਦਿਨ ਦੀ ਪਾਰਟੀ 'ਚ ਰਿਹਾ ਜਾਂ ਨਹੀਂ, ਕ੍ਰਿਕਟ ਵਰਲਡ ਕੱਪ ਵੇਖਿਆ ਕਿ ਨਹੀਂ, ਸਭ ਗੱਲਾਂ ਬੇਕਾਰ ਹੋ ਜਾਣਗੀਆਂ। ਤੁਸੀਂ ਇੱਕ ਨਵੇਂ ਆਨੰਦ ਦੀਆਂ ਨਵੀਆਂ ਖੁਸ਼ੀਆਂ ਵਿੱਚ ਜੁੜ ਜਾਓਗੇ। ਮੇਰੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਨੇ ਕਿ ਤੁਹਾਡਾ ਭਵਿੱਖ ਜਿੰਨਾ ਰੌਸ਼ਨ ਹੋਏਗਾ, ਦੇਸ਼ ਦਾ ਭਵਿੱਖ ਵੀ ਉਨਾ ਹੀ ਰੌਸ਼ਨ ਹੋਏਗਾ। ਭਾਰਤ ਦੀ ਕਿਸਮਤ ਭਾਰਤ ਦੀ ਨੌਜਵਾਨ ਪੀੜ੍ਹੀ ਬਣਾਉਣ ਵਾਲੀ ਹੈ, ਤੁਸੀਂ ਬਣਾਉਣ ਵਾਲੇ ਹੋ। ਬੇਟਾ ਹੋਵੇ ਜਾਂ ਬੇਟੀ ਹੋਵੇ, ਦੋਵੇਂ ਮੋਢੇ ਨਾਲ ਮੋਢਾ ਮਿਲਾ ਕੇ ਅੱਗੇ ਵਧਣ ਵਾਲੇ ਨੇ। ਆਓ ਪ੍ਰੀਖਿਆ ਦੇ ਉਤਸਵ ਨੂੰ ਆਨੰਦ ਉਤਸਵ ਵਿੱਚ ਬਦਲ ਦੇਈਏ। ਬਹੁਤ ਬਹੁਤ ਸ਼ੁਭਕਾਮਨਾਵਾਂ।